मिलेगा।
मैं मन तन प्रेम
मोहल्ला चौथा।
मैं मन तन प्रेम बैराग है राम राजिया।
और किसी ट्यून के फिट ही नहीं बैठेगा, छांद दी ट्यून के फिट बैठेगा।
मेरे मन तन प्रेम बैराग है राम राजिया।
गुर
मेले कृपा करे माया राम राजिया। जियो सतगुरे आगे दे गुर तुठा जियो।
गुर
तुठा जियो
गुर
तुठा जियो गुर तुठा जियो राम राजिया। जन नानक हरे मिले
गुर लैदा हो गया, रब लैदा हो गया, दो चीजा लैदा इत दस दितियां सब।
गुर तुठा जियो गुर तुठा जियो राम राजिया। जन नानक हरे मिले।
और फिर मोहल्ला चौथा गरीबी बन के सारी वड्याई जन नानक नू दे रहा।
जन नानक हरे मिले गुर तुठा जियो गुर तुठा जियो राम राजिया। जन नानक हरे मिले वास आने हो वे जन इस मन को मन बासे नेत
अखीर ते असी छोटा जे एक रहाओ दी तुक लेने हैं। पी एडा छोटा जा रहाओ लाया महले पंजमे पी जे तू मान नू खड़ा करना है ते जप कर। ओ है
हर जप जपे मन तीरे हर जप जपे मन तीरे।
नहीं खड़ा होना जिन तक जप नहीं करता तू परमेश्वर दे नाम दा।
हर जपे जपे मन धीरे हर जपे जपे मन धीरे।
मोहल्ला पंजवां
हर जपे जपे मन धीरे हर जपे जपे मन धीरे।
पहले जपे नू सियारी है दूसरे जपा लम्मा कर दिता महाराज ना लाम दे के।
हर जपे जपे मन धीरे हर जपे जपे मन तीरे।
ओ मोहल्ला लिख लिया जिन्हें इन्ने बाणी लिखी और जेदी बाणी असी पाठ ही करी जाने सुखमनी। ओ लिख रहा मोहल्ला पंजमा
पी हर जपे जपे मन तीरे हर जपे जपे मन तीरे।
तीर होएगा
हर जपे पैठरे
ठंडा ठार हो जाएगा ठर जाएगा तू।
हर जपे पै ठरूरे हर जपे पै ठरूरे हर जप जपे मन तीरे हर जप जपे मन तीरे। जप तप संयम कर्म न जाना नाम जपू प्रभ तेरा।
मोहल्ला पहला
जप तप
संयम कर्म न जाना नाम जपी प्रभ तेरा गुर परमेश्वर नानक पेट्यो साच सब दे नबेरा दिन गुर सब दे इह मन नहीं ठारा बिन गुर सब दे इह मन नहीं ठारा जास जपत पौं अपदा जाए जावत मनुआ आवैठाए जास जपत फिर दुख न लागे जास जपत के हमें पागे और जप जपे मन दिए हरे जपे जपे मन दिए साचे सब दे नबेरा साचे सब दे नबेरा गुर परमेश्वर नानक पेटियो गुर परमेश्वर नानक पेटियो साचे सब दे नबेरा साचे सब दे नबेरा अर्दे उर्द नबेरा अर्दे उर्द नबेरा इके आखे आखे सबद पाख इके आखे आखे सबद पाख अर्द उर्द दिन राते अर्द उर्द दिन राते साचे सब दे नबेरा साचे सब दे नबेरा सिखो सबद प्यार हो जन्म मरण की टेक मुख उजल सदा सुखी सदा सुखी सदा सुखी नानक सिमरत एक वाहिगुरु जी का खालसा वाहिगुरु जी
अंतर्गत
ध्याने अंतर्गत ध्याने अंतर्गत ध्याने राम जपो अंतर्गत ध्याने बाणी च नाम जपण दी महिमा है जे कोई दोहां चौहां लाइना च कोई जवाब पुछना चाहे कि एडा वड्डा ग्रंथ एडी बाणी 1429 सफे च इहदे च की चीज ज्यादा है तो है नाम जपण दी महिमा है नाम जप हो अंतर्गत ध्याने राम जपो अंतर्गत ध्याने अंतर्गत की हुई अंतर्जामी अंतर्गत अंतर्मुखी अंतरे तीर्थ जानिया सारी बाणी अंदरले बन्ने बढ़ती है हर इंसान दे जिस्म दे अंदर हर एक चीज है सारे रिलीजन सारी सिखी सारी दुनिया जो टोलना चाहती है वो बाहर टोलती है महाराज दा एक लाइन आउंदी है कि जे रब नू मिलन दी डिसिप्लिन की है जे किसे ने रब नू मिलना है तो बाणी चाहुंदा भी आद जुगाद तो लैके इको एक ही डिसिप्लिन है वो है आद जुगाद वेस हर एको वेस कहिंदी है डिसिप्लिन नू केड़े किस तरह असी मिल सकिए उस रब नू तो कहिंदे आद जुगाद और सदा ली एक ही डिसिप्लिन है तरीका है वो है मत गुरमते हर प्रभ भजया भजन करना पैना है और वो भी गुरु दी मत नाल करना पैना है मत किसी बंदे दी नहीं लैनी सारी गुरबाणी जिहड़ी है गुरु दी मत है साडा गुरु अकाल पुरख है खसम है जैसी में आवे खसम की बाणी फैसला करी ज्ञान वे ला लो इस ज्ञान दे मुताबिक असी भजन करना है और सारी बाणी नू ही गुरमत किया है आद युगाद वेस हर एको एको ही रब दी डिसिप्लिन है कि मते गुरमते हर प्रभ भजया भजन जड़ा करना है बंदगी भजन नाम जपना ये सारियां चीजां ही पाठ करन बाणी पढ़न तो परे है ये भगती ते भजन ते बंदगी ते नाम जपना ये एक अखर दे एक शब्द दे उते गुरुमंत्र जेड़ा गुरु कोलों मिलदा है दिखिया च ओदी रेपीटीशन उनू बार 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 प्रभ जपी है पी अमृत मंत्र जपी है एक शब्द ते भगती करनी पैनी है सो गुरु दी मत नाल हर बंदा किसी न किसी मगर लग के कोई किताब पढ़ के जां जिस तरह किसी ने दस्या कदी अपने पिओ दादे दा खजाना नहीं खोलदा देखदा कि सारी बाणी क्योंकि बाणी च लिखिया जन नानक के गुरसिख पुत्तो हर जपियो हर निस्तारिया जिहड़ा इस बाणी दे मुताबिक चलदा है और सिख बन जाता है गुरु को दीख्या लैके इस गुरमुख रास्ते च और इको रब की परस्तिश ਮੈਡੀਟੇਸ਼ਨ ਇੱਕੋ ਲਫ਼ਜ਼ ਦੇ ਉੱਤੇ ਜਪਣ ਨਾਲ ਗੁਰਮੰਤਰ ਦੇ ਨਾਲ ਜੋ ਕਰਦਾ ਹੈ ਸੋ ਮਹਾਰਾਜ ਕਹਿੰਦੇ ਹੈ ਉਹ ਗੁਰੂ ਦੀ ਮੱਤ ਨਾਲ ਭਾਜਨ ਕਰ ਸ਼ਬਦਾਂ ਨੂੰ ਖੋਜ ਸ਼ਬਦਾਂ ਚੋਂ ਮੱਤ ਇਹੋ ਮਿਲੇਗੀ ਇਸੇ ਕਰਕੇ ਅੱਜ ਅਸੀਂ ਇੱਕ ਨਵੀਂ ਪੂਣੀ ਛੋਣ ਲੱਗੇ ਹਾਂ ਜਿਹੜਾ ਬੜਾ ਭਖਦਾ ਮਸਲਾ ਹੈ ਵੀ ਨਾਮ ਜਪਣ ਵੇਲੇ ਧਿਆਨ ਕਿੱਥੇ ਰੱਖਣਾ ਹੈ ਹਰ ਕੋਈ ਕਹਿੰਦਾ ਜੀ ਨਾਮ ਜਪਦਾ ਮੇਰਾ ਮਨ ਨਹੀਂ ਟਿਕਦਾ ਸਵਾਦ ਨਹੀਂ ਆਉਂਦਾ ਧਿਆਨ ਕਿੱਥੇ ਰੱਖੀਏ ਕੋਈ ਸੰਤ ਮੰਡਲੀਆਂ ਕਹਿ ਰਹੀਆਂ ਗੁਰੂ ਨਾਨਕ ਦੀ ਮੂਰਤੀ ਚ ਜਿਹੜੀ ਪਦਮ ਰੇਖਾ ਉਹਦਾ ਧਿਆਨ ਰੱਖੋ ਕੋਈ ਕੋਸ਼ ਕੋਈ ਕਿਤੇ ਧਿਆਨ ਰਖਾ ਰਿਹਾ ਸਾਡੀ ਅਰਦਾਸ ਚ ਗੁਰਦੁਆਰਿਆਂ ਦਾ ਧਿਆਨ ਧਰ ਕੇ ਸਾਰਿਆਂ ਦਾ ਜੋ ਜਿੱਥੇ ਧਿਆਨ ਨੂੰ ਐਸਾ ਚੀਰ ਫਾੜ ਕੀਤਾ ਲੇਕਿਨ ਸ਼ਬਦ ਇੱਕੋ ਚੀਜ਼ ਹੀ ਕਹਿਣਗੇ ਸਾਰੇ ਕਈ ਜਿਹੜਾ ਅਸੀਂ ਭਜਨ ਕਰਨਾ ਹੈ ਨਾਮ ਜਪਣਾ ਹੈ ਉਹ ਇਸ ਤਰ੍ਹਾਂ ਜਪਣਾ ਹੈ ਰਾਮ ਜਪੋ ਅੰਤਰਗਤ ਰਾਮ ਜਪੋ ਅੰਤਰਗਤ ਮਹੱਲੇ ਪਹਿਲੇ ਦਾ ਪੰਨਾ 1030 ਟੌਪ ਤੋਂ ਅਸੀਂ ਗਿਆਨ ਸ਼ੁਰੂ ਕਰਦੇ ਹਾਂ ਮਾਰੂ ਮਹੱਲਾ ਪਹਿਲਾ ਘਰੇ ਰਹੁਰੇ ਮਨ ਮੁਗਦੇ ਧਿਆਨੇ ਘਰੇ ਰਹੁਰੇ ਮਨ ਮੁਗਦੇ ਧਿਆਨੇ ਰਾਮ ਜਪੋ ਅੰਤਰਗਤ ਧਿਆਨੇ ਪਹਿਲੀ ਲਾਈਨ ਅਸੀਂ ਕਾਫੀ ਟੇਪਾਂ ਚ ਕਲੀਅਰ ਕਰ ਚੁੱਕੇ ਹਾਂ ਕਿ ਘਰ ਸਾਡਾ ਜਿਸਮ ਹੈ ਇਹਦੇ ਵਿੱਚ ਹੀ ਮਨ ਰਹੇ ਮਨ ਤਾਂ ਸਾਨੂੰ ਪਤਾ ਨੀ ਕੀ ਚੀਜ਼ ਹੈ ਕਿੱਦਾਂ ਰਹੇ ਕੋਈ ਵੀ ਸਾਡਾ ਮਨ ਨਾ ਵਿਚਾਰਾਂ ਰਾਹੀਂ ਬਾਹਰ ਜਾਣਾ ਹੈ ਮਨ ਨਾ ਫੁਰਨਿਆਂ ਰਾਹੀਂ ਬਾਹਰ ਜਾਣਾ ਹੈ ਮਨ ਦੇ ਵਿੱਚ ਜਿਹੜਾ ਚਿੱਤ ਹੈ ਉਹਨੂੰ ਫੁਰਨੇ ਕਿਹਾ ਹੈ ਲਹਿਰਾਂ ਕਿਹਾ ਹੈ ਇਸ ਕਰਕੇ ਅਸੀਂ ਕਾਫੀ ਖੋਲ ਚੁੱਕੇ ਹਾਂ ਵੀ ਜਿਚਰ ਇਹ ਮਨ ਲਹਿਰੀ ਵਿੱਚ ਹੈ ਤਿਚਰ ਹੋਮੇ ਬਹੁਤ ਹੰਕਾਰ ਸੇਵਾ ਥਾਂ ਨਾ ਪਵੇ ਤਿਸ ਕੀ ਖਪ ਖਪ ਹੋਏ ਖੁਆਰ ਨਾਨਕ ਸੇਵਕ ਸੋ ਜਾਣੀਏ ਜੋ ਸਿਰ ਧਰੇ ਉਤਾਰ ਸਿਰ ਧਰਨ ਦਾ ਉਤਾਰ ਦਾ ਮਤਲਬ ਹੈ ਕਿ ਨਾਮ ਜਪਣ ਵੇਲੇ ਆਪਣੀ ਚਤਰਾਈ ਛੱਡ ਦੇਵੇ ਕੋਈ ਵੀ ਮਨ ਦੀ ਚਤਰਾਈ ਕੋਈ ਮਨ ਦੀ ਲਹਿਰ ਕਿਉਂਕਿ ਮਨ ਇਆਣਾ ਹੈ ਬੇਵਕੂਫ ਹੈ ਇਹਦੀਆਂ ਜਿਹੜੀਆਂ ਲਹਿਰਾਂ ਉੱਠਦੀਆਂ ਹੈ ਜੋ ਅੰਦਰੋਂ ਇਹ ਮਨ ਬਾਹਰ ਭੱਜਦਾ ਹੈ ਨਾਮ ਜਪਣ ਵੇਲੇ ਤੋ ਅਸੀਂ ਅੱਜ ਅਸੀਂ ਅਗਲੀ ਲੜੀ ਛੋਣ ਲੱਗੇ ਹਾਂ ਭਈ ਉਹ ਧਿਆਨ ਨਾਲ ਜਪਣਾ ਹੈ ਧਿਆਨ ਕੀ ਹੈ ਕਿਸੇ ਬੱਚੇ ਨੂੰ ਕਈ ਵਾਰੀ ਬੱਚੇ ਦਾ ਧਿਆਨ ਹੋਰ ਕਿਤੇ ਬੰਨੇ ਹੁੰਦਾ ਤੇ ਬਾਪ ਕਹਿੰਦਾ ਤੂੰ ਮੇਰੀ ਗੱਲ ਨੀ ਸੁਣਦਾ ਤੇਰਾ ਧਿਆਨ ਕਿੱਥੇ ਉਹ ਫਿਰ ਅਣਜਾਣੀ ਜੀ ਕਰ ਦਿੰਦਾ ਉਹ ਫਿਰ ਕਹਿੰਦਾ ਤੂੰ ਮੇਰੀ ਸੁਣੀ ਅਣਸੁਣੀ ਕਰੀ ਜਾਣਾ ਤੇਰਾ ਧਿਆਨ ਕਿੱਥੇ ਹੈ ਇਹੋ ਧਿਆਨ ਦਾ ਅਸੀਂ ਮਸਲਾ ਲੈ ਰਹੇ ਹਾਂ ਕਿ ਜੇ ਤੇ ਉਹ ਬਾਪ ਦੀ ਗੱਲ ਸੁਣ ਲੈ ਇਸ ਕਰਕੇ ਸੁਣਨ ਨਾਲ ਧਿਆਨ ਲੱਗਣਾ ਜਿਹੜਾ ਅਸੀਂ ਜਪਦੇ ਹਾਂ ਜੇ ਅਸੀਂ ਸੁਣਦੇ ਨਹੀਂ ਤੇ ਧਿਆਨ ਨਹੀਂ ਲੱਗਣਾ ਤੋ ਧਿਆਨ ਦੀ ਐਡੀ ਮੁਸ਼ਕਲ ਪੌੜੀ ਹੈ ਔਰ ਗੁੰਝਲਦਾਰ ਹੈ ਮਸਲਾ ਔਰ ਸਾਫ਼ ਵੀ ਬੜਾ ਹੈ ਹਰ ਸ਼ਬਦ ਚ ਲਿਖਿਆ ਉਹ ਤਰੀਕਾ ਪਰ ਅਸੀਂ ਮਤ ਗੁਰਮਤ ਹਰ ਪ੍ਰਭ ਨਹੀਂ ਭੱਜਦੇ ਜਿੱਦਾਂ ਮਤ ਦਿੱਤੀ ਹੈ ਸ਼ਬਦਾਂ ਚ ਅਸੀਂ ਉਸ ਤਰ੍ਹਾਂ ਭਜਨ ਨਹੀਂ ਕਰਦੇ ਨਾਮ ਜਪਣ ਵੇਲੇ ਅਸੀਂ ਪੂਰਾ ਜ਼ੋਰ ਲਾ ਦਿੰਦੇ ਹਾਂ ਮਨ ਨੂੰ ਡੱਕਣ ਲਈ ਜਾਂ ਕਿਸ ਤਰ੍ਹਾਂ ਜੀ ਸਾਨੂੰ ਵੀ ਸਵਾਦ ਆ ਜਾਏ ਅੰਤਰਗਤੀ ਅੰਤਰਜਾਮੀ ਅੰਤਰੇ ਤੀਰਥ ਦਾ ਮਤਲਬ ਹੈ ਅੰਦਰਲੇ ਬੰਨੇ ਧਿਆਨ ਰੱਖਣਾ ਜਪਣ ਵੇਲੇ ਅੰਦਰ ਧਿਆਨ ਕਿਸ ਤਰ੍ਹਾਂ ਰਹੇ ਅਸੀਂ ਹੁਣ ਸਿੱਧ ਕਰਨਾ ਹੈ ਕਿ ਜਿਹੜਾ ਜਪਦੇ ਹਾਂ ਉਹਨੂੰ ਵੀ ਕੰਨਾਂ ਨਾਲ ਸੁਣਨਾ ਹੈ ਜੇ ਸੁਣਦੇ ਨਹੀਂ ਜਿਹੜੀ ਚੀਜ਼ ਅਸੀਂ ਜਪਦੇ ਹਾਂ ਗੁਰਮੰਤਰ ਦਾ ਜਪ ਕਰਦੇ ਹਾਂ ਅਸੀਂ ਤੇ ਉਹ ਸੁਣਦੇ ਨਹੀਂ ਹੈ ਸਾਡਾ ਧਿਆਨ ਬਾਹਰ ਚਲਾ ਗਿਆ ਇਸ ਕਰਕੇ ਸੁਣਨਾ ਬਹੁਤ ਜ਼ਰੂਰੀ ਹੈ ਤੇ ਉਹਦੇ ਨਾਲ ਅੰਤਰਗਤੀ ਧਿਆਨ ਲੱਗਣਾ ਅੱਜ ਅਸੀਂ ਇਹ ਨਵਾਂ ਵਿਸ਼ਾ ਮਹੱਲੇ ਪਹਿਲੇ ਦੀ ਬਾਣੀ ਤੋਂ ਸ਼ੁਰੂ ਕਰ ਰਹੇ ਹਾਂ ਕਿ ਅਸੀਂ ਕਿੱਦਾਂ ਜਪਣਾ ਹੈ ਬਾਹਰ ਮੁਖੀ ਹੋ ਕੇ ਨੀ ਜਪਣਾ। ਰਾਮ ਜਪੋ ਅੰਤਰਗਤ ਧਿਆਨੇ। ਹੁਣ ਇਹੋ ਜਿਹੇ ਸ਼ਬਦ ਸੀ ਜਿਹੜੇ ਮਹੱਲਾ ਪਹਿਲਾ ਤੋਂ ਬਾਅਦ ਮਹੱਲਾ ਦੂਜਾ ਗੁਰੂ ਅੰਗਦ ਬਾਬਾ ਲਹਿਣਾ ਜੀ ਇਹੋ ਜਿਹੇ ਪੋਥੀ ਚ ਸ਼ਬਦ ਪੜ੍ਹ ਪੜ੍ਹ ਕੇ ਹੀ ਗਿਆਨ ਲੈ ਕੇ ਉਹ ਧਿਆਨ ਲਾਉਂਦੇ ਸੀ। ਜਿਹੜਾ ਬਾਬੇ ਜਿਹੜਾ ਸ਼ਬਦਾਂ ਤੋਂ ਬਗੈਰ ਹੋਰ ਕੋਈ ਤਰੀਕੇ ਨਾਲ ਧਿਆਨ ਲਾਉਂਦਾ ਹੈ ਜਾਂ ਅੱਜ ਜਿੱਦਾਂ ਸਾਨੂੰ ਸਿਖਾ ਲਿਆ ਜਾ ਰਿਹਾ ਵੀ ਗੁਰੂ ਨਾਨਕ ਦੀ ਫੋਟੋ ਦੇ ਪੈਰਾਂ ਦਾ ਧਿਆਨ, ਉਹਦੇ ਮਵਾਕ ਧਿਆਨ, ਇੱਥੇ ਧਿਆਨ ਰੱਖੋ ਔਰ ਸਾਰਾ ਸਾਰੀ ਚੀਜ਼ ਹੀ ਗੁਰਬਾਣੀ ਤੋਂ ਉਲਟ ਹੈ। ਜੇ ਗੁਰੂ ਨਾਨਕ ਨੂੰ ਮੁੱਖ ਰੱਖ ਕੇ ਮਹੱਲਾ ਪਹਿਲਾ ਬਾਣੀ ਰੂਪ ਹੈ, ਉਹ ਗਿਆਨ ਰੂਪ ਹੈ। ਪਹਿਲਾ ਸਾਡਾ ਗੁਰੂ ਗਿਆਨ ਹੈ, ਗਿਆਨ ਗੁਰੂ, ਔਰ ਉਹ ਚ ਆਤਮਾ ਦਾ ਉਪਦੇਸ਼ ਹੈ। ਗਿਆਨ ਗੁਰੂ ਆਤਮ ਉਪਦੇਸ਼ ਤੋਂ ਮਹੱਲਾ ਦਾ ਪਾਤਸ਼ਾਹੀ ਦਸਵੀਂ। ਸੋ ਸਾਡਾ ਗਿਆਨ ਬਾਬਾ ਨਾਨਕ ਹੀ ਹੈ। ਬਾਬਾ ਨਾਨਕ ਗਿਆਨ ਰੂਪ ਹੈ, ਸ਼ਬਦ ਅਖੁੱਟ ਬਾਬਾ ਨਾਨਕ। ਇਸ ਕਰਕੇ ਜਿਸ ਤਰ੍ਹਾਂ ਮਹੱਲੇ ਪਹਿਲੇ ਦੇ ਸ਼ਬਦ ਹੈ ਔਰ ਇੰਨੇ ਸ਼ਬਦ ਹੈ, ਐਡਾ ਡਿਟੇਲ ਚ ਗਿਆਨ ਹੈ ਨਾਮ ਜਪਣ ਦਾ, ਔਰ ਉਹ ਸਿਰਫ ਮਹੱਲਿਆਂ ਨਾਲ ਹੀ ਸਾਂਭਿਆ ਗਾ ਜਾਂ ਕਿਸੇ ਵਿਰਲੇ ਗੁਰਮੁਖ ਸਿੱਖ ਨਾਲ ਵੀ ਧਿਆਨ ਜਿੱਦਾਂ ਬਾਬਾ ਨਾਨਕ ਕਹਿੰਦਾ ਅਸੀਂ ਉੱਦਾਂ ਜਪਣਾ। ਅਸੀਂ ਆਪਣੇ ਆਪ ਆਪਣੀਆਂ ਹੋਰ ਕਿਸੇ ਦੇ ਮਗਰ ਨਹੀਂ ਲੱਗਣਾ। ਇਸ ਕਰਕੇ ਮਹੱਲੇ ਪਹਿਲੇ ਦਾ ਗਿਆਨ ਅਸੀਂ ਚੱਕ ਰਹੇ ਹਾਂ, ਪੰਨਾ 10-30 ਮਾਰੂ ਮਹੱਲਾ ਪਹਿਲਾ। ਵੀ ਇਸ ਮਨ ਨੂੰ ਘਰ ਕੇ ਇਸ ਜਿਸਮ ਚ ਡੱਕਣਾ, ਇਹ ਅਸੀਂ ਵਿਸ਼ਾ ਕਾਫ਼ੀ ਡਿਟੇਲ ਚ ਲੈ ਚੁੱਕੇ ਹਾਂ। ਅੱਜ ਅਸੀਂ ਅਗਲੀ ਤੁਕ ਦਾ ਵਿਸ਼ਾ ਸ਼ੁਰੂ ਕਰਦੇ ਹਾਂ। ਰਾਮ ਜਪੋ ਅੰਤਰਗਤ ਧਿਆਨੇ, ਕਰੇ ਰਹੋ ਰੇ ਮਨ ਮੁਗਧ ਧਿਆਨੇ। ਸ਼ਬਦਾਂ ਦੀ ਖੂਬੀ ਹੈ ਵੀ ਸ਼ਬਦ ਕਿਸੇ ਨੂੰ ਉਪਦੇਸ਼ ਨਹੀਂ ਕੀਤਾ। ਮਹੱਲਾ ਪਹਿਲਾ ਆਪਣੇ ਰੰਗ ਦੇ ਵਿੱਚ ਆਪਣੇ ਮਨ ਨੂੰ ਕਹਿ ਰਿਹਾ ਹੈ, ਕਰੇ ਰਹੋ ਰੇ ਮਨ ਮੁਗਧ ਧਿਆਨੇ। ਰਾਮ ਜਪੋ ਅੰਤਰਗਤ ਧਿਆਨੇ, ਲਾਲ ਕੇ ਛੋਡੇ ਰਚਹੋ ਆਪ ਰਾਮ ਪਰੇ ਇਉਂ ਪਾਓ ਮੁਕਤ ਦੁਆਰਾ। ਇਹ ਲਾਈਨਾਂ ਅਸੀਂ ਖੋਲ ਚੁੱਕੇ ਹਾਂ ਵੀ ਅੰਦਰ ਬੰਨਣਾ ਤ੍ਰਿਸ਼ਨਾ ਜੋ ਬਾਹਰ ਜਾਣਾ ਹੈ। ਲਾਲਚ ਕੀ ਹੈ? ਲਾਲਚ ਹੈ ਗਰੀਡ, ਲਾਲਚ ਹੈ ਲੋਭ, ਜਿਹੜਾ ਪੰਜਾਂ ਵੈਰੀਆਂ ਚ ਇੱਕ ਹੈ। ਕਾਮ ਕ੍ਰੋਧ ਲੋਭ ਇਹ ਸਭ ਤੋਂ ਜ਼ਿਆਦਾ ਕੁੱਤੇ ਚ ਹੁੰਦਾ। ਇਸੇ ਕਰਕੇ ਜਿਹੜੇ ਕੁੱਤੇ ਚ ਇੰਨਾ ਲਾਲਚ ਹੁੰਦਾ ਹੈ, ਕਦੀ ਗਰੰਡ ਚੱਟਣ ਲੱਗ ਪੈਂਦਾ, ਚੱਕੀ ਚੱਟਦਾ ਹੈ। ਸਾਰਾ ਇਮਾਨ ਸਾਡਾ ਹਰ ਵੇਲੇ ਲਾਲਚ ਰਹਿੰਦਾ ਕਿਸੇ ਨਾ ਕਿਸੇ ਚ। ਇਸੇ ਕਰਕੇ ਇਹਨੂੰ ਮਹਾਰਾਜ ਮਹੱਲਾ ਪਹਿਲਾ ਕਹਿੰਦਾ, ਸੁਣ ਮਨ ਕੁੱਤੇ ਕੂੜੇ ਕੁੜਿਆਰ, ਸੁਣ ਮਨ ਅੰਧਲੇ ਕੁੱਤੇ ਕੁੜਿਆਰ। ਐਡਾ ਸਖ਼ਤ ਮਨ ਨੂੰ ਮਹਾਰਾਜ ਨਾ ਅੰਧਲਾ ਨੀਚ ਜਾਤ ਪਰਦੇਸੀ ਖੇਨਾ ਆਵੇ ਤਿਲ ਜਾਵੇ। ਤੋ ਇਸ ਮਨ ਨੂੰ ਸੁਣ ਮਨ ਕੁੱਤੇ ਕੁੜਿਆਰ ਕਿਹਾ ਹੈ ਮਹਾਰਾਜ ਨੇ। ਤੋ ਇਸ ਕਿਉਂਕਿ ਇਹ ਚ ਲਾਲਚ ਬੜਾ ਹੈ। ਅਸੀਂ ਹਰ ਸਾਰੀ ਜ਼ਿੰਦਗੀ ਸਾਡੀ ਤ੍ਰਿਸ਼ਨਾ ਨਾ, ਅੰਦਰ ਤ੍ਰਿਸ਼ਨਾ ਅੱਗ। ਲਾਲਚ ਦਾ ਪੋਲਿਸ਼ ਲਫ਼ਜ਼ ਗਿਆਨ ਚ ਤ੍ਰਿਸ਼ਨਾ ਲਿਖੀ ਹੈ। ਸਾਡੀ ਤ੍ਰਿਸ਼ਨਾ ਨਹੀਂ ਮੁੱਕਦੀ, ਸਾਡਾ ਲਾਲਚ ਨਹੀਂ ਮੁੱਕਦਾ, ਹੋਰ ਸੰਤੋਖ ਖੜਾ ਕਰਦੇ ਹੀ ਨਹੀਂ ਅਸੀਂ ਇਸ ਦੁਸ਼ਮਣ ਦੇ ਅਗੇਂਸਟ। ਜੇ ਲੋਭ ਹਟੇਗਾ ਤੇ ਸੰਤੋਖ ਦੇ ਜੀਵਨ ਹਟੇਗਾ, ਕਿਤੇ ਨਾ ਕਿਤੇ ਤੇ ਬਸ ਕਰ, ਸੈਟਿਸਫਾਈ ਹੋ ਜਾ, ਔਰ ਤੂੰ ਲਾਲਚ ਦੇ ਅਗੇਂਸਟ ਸੰਤੋਖ ਖੜਾ ਕਰ। ਇਸ ਕਰਕੇ ਲਾਲਚ ਜਪਣ ਵੇਲੇ ਕਿਸੇ ਲਾਲਚ ਦਾ ਕਿਸੇ ਲਹਿਰ ਐਸੀ ਬਾਹਰ ਨਾ ਜਾਏ ਜਪਣ ਵੇਲੇ ਜਿਹੜੀ ਸਾਨੂੰ ਲਾਲਚ ਲੈ ਜਾਏ, ਲੋਭ ਚ ਲੈ ਜਾਏ। ਪਰ ਜਦੋਂ ਇਹ ਤੂੰ ਖਤਮ ਕਰ ਗਿਆ ਤੂੰ ਮੁਕਤੀ ਦਾ ਦੁਆਰਾ ਮਿਲ ਜਾਏਗਾ। ਕਹੇ ਰਹੋ ਰੇ ਮਨ ਮੁਗਧ ਧਿਆਨੇ, ਰਾਮ ਜਪੋ ਅੰਤਰਗਤ ਧਿਆਨੇ। ਏਦਾਂ ਦੇ ਸ਼ਬਦ ਮਹੱਲਾ ਦੂਜਾ ਗੁਰੂ ਬਾਬਾ ਲਹਿਣਾ ਜੀ ਇਸ ਤਰ੍ਹਾਂ ਦੀ ਪੋਥੀ ਲੈ ਕੇ ਫਿਰ ਉਹਦੇ ਤੋਂ ਉਹ ਕਮਾਈ ਕਰਦੇ ਸੀ ਤੇ ਨਾਮ ਜਪਦੇ ਸੀ। ਰਾਮ ਜਪੋ ਅੰਤਰਗਤ ਧਿਆਨੇ, ਲਾਲ ਕੇ ਛੋਡੇ ਰਚਹੋ ਆਪ ਰਾਮ ਪਰੇ ਇਉਂ ਪਾਵੋ ਮੁਕਤ ਦੁਆ। ਕਿਉਂਕਿ ਜੇ ਤੂੰ ਇਸ ਤਰੀਕੇ ਨੂੰ ਵਿਸਤਰ ਗਿਆ, ਨਾਮ ਨਾ ਜਪਿਆ, ਬਾਕੀ ਸਿੱਖੀ ਦਾ ਬਾਕੀ ਜੋ ਮਰਜ਼ੀ ਕਰਦਾ ਰਿਹਾ, ਤੈਨੂੰ ਜਮਾਂ ਨਾ ਨੀ ਛੱਡਣਾ, ਉਨ੍ਹਾਂ ਨਾਲ ਮੂੰਹ ਦਿਖਾਉਣਾ। ਬਾਣੀ ਪੜ੍ਹਨ ਵਾਲਿਆਂ ਨੂੰ ਜਮ ਪੈਂਦੇ, ਨਾਮ ਜਪਣ ਵਾਲਿਆਂ ਤੋਂ ਪਰੇ ਸਿਰਫ ਹੁੰਦੇ ਆ। ਇਸ ਕਰਕੇ ਜਿਸ ਦੇ ਅੱਗੇ ਲਫ਼ਜ਼ ਆ ਰਿਹਾ, ਜਿਸ ਦੇ ਸੱਸੇ ਨੂੰ ਔਂਕੜ ਹੈ, ਉਹੀ ਹੈ ਨਾਮ ਜਪਣਾ। ਜਿਹੜਾ ਇਹ ਨਾਮ ਜਪਣਾ ਵਿਸਰ ਜਾਂਦਾ ਹੈ,
ਜਿਸ ਵਿਸਰਿਆ ਜਮ ਜੋਹਣੇ ਲਾਗੈ, ਜਿਸ ਵਿਸਰਿਆ ਜਮ ਜੋਹਣੇ ਲਾਗੈ, ਸਭੇ ਸੁਖ ਜਾਹੇ ਦੁਖਾਂ ਫੁਨੇ ਆਗੈ।
ਵਾਰ ਵਾਰ ਪਲਟ ਪਲਟ ਕੇ ਤੂੰ ਦੁੱਖਾਂ ਚ ਪਏਗਾ।
ਸਭੇ ਸੁਖ ਜਾਹੇ ਦੁਖਾਂ ਫੁਨੇ ਆਗੈ, ਰਾਮ ਨਾਮ ਜਪੇ ਗੁਰਮੁਖੇ ਜੀੜੇ।
ਹੁਣੇ ਬੇਨਤੀ ਕੀਤੀ, ਸਾਰੀ ਮਹਿਮਾ ਸਾਰੀ ਬਾਣੀ ਚ ਨਾਮ ਜਪਣ ਦੀ ਹੀ ਮਹਿਮਾ ਹੈ। ਰੱਬ ਨਾਲੋਂ ਵੀ ਜ਼ਿਆਦਾ ਮਹਿਮਾ ਨਾਮ ਜਪਣ ਦੀ ਮਹਿਮਾ। ਸਾਰੀ ਬਾਣੀ ਨਾਮ ਦੀ ਮਹਿਮਾ ਜਪਣ ਦੀ ਕਰਦੀ ਹੈ।
ਰਾਮ ਨਾਮ ਜਪੇ ਗੁਰਮੁਖੇ ਜੀਵੜੇ।
ਤੂੰ ਨਾਮ ਜਪ, ਤੂੰ ਹੋਰ ਬਾਣੀ ਦੀ ਇੰਨੀ ਵਿਚਾਰ, ਹੋਰ ਫਲਸਫਿਆਂ ਚ ਚਤਰਾਈਆਂ ਚ ਪਿਆ, ਇਹੋ ਹੀ ਪਰਮ ਤੱਤ ਹੈ ਜਿਹੜਾ।
ਰਾਮ ਨਾਮ ਜਪੇ ਗੁਰਮੁਖੇ ਜੀੜੇ, ਇਹੋ ਪਰਮ ਤੱਤ ਵਿਚਾਰਾ ਹੈ, ਇਹੋ ਪਰਮ ਤੱਤ ਵਿਚਾਰਾ ਹੈ।
ਜਦੋਂ ਤੂੰ ਅੰਦਰ ਡੱਕ ਡੱਕ ਕੇ ਮਨ ਨੂੰ ਅੰਤਰ ਕਦੀ ਜਪਣ ਲੱਗ ਪਿਆ, ਤੈਨੂੰ ਇਹ ਆ ਅਗਲਾ ਰਾਸ ਦੀ ਹਾਲਤ ਹੋ ਜਾਣੀ ਹੈ।
ਹਰੇ ਹਰੇ ਨਾਮ ਜਪੋ ਰਾਸ ਮੀਠਾ, ਹਰੇ ਹਰੇ।
ਅਸੀਂ ਹਰੇ ਹਰੇ ਨੀ ਜਪਣਾ, ਕਿਤੇ ਗੁਰੂ ਗੁਰੂ ਲਿਖਿਆ, ਹਰੇ ਹਰੇ ਲਿਖਿਆ, ਵਾਹ ਵਾਹ ਲਿਖਿਆ, ਗੋਬਿੰਦ ਗੋਬਿੰਦ ਲਿਖਿਆ, ਰਾਮ ਰਾਮ ਲਿਖਿਆ, ਕਿਤੇ ਰਿਸ਼ੀਕੇਸ਼ ਰਿਸ਼ੀਕੇਸ਼ ਲਿਖਿਆ। ਇਹ ਸਗਲੀ ਜਮਾਤੀ ਸਾਂਝੀ ਬਾਣੀ ਹੈ। ਜਿਸ ਕਿਸੇ ਨਾਲ ਵੀ ਕੋਈ ਮੁਸਲਮਾਨ ਹੈ ਤੇ ਉਹ ਅੱਲਾਹੁ ਅੱਲਾਹੁ ਜਪੇ, ਕ੍ਰਿਸਚੀਅਨ ਹੈ ਤੇ ਉਹ ਯਹੋਵਾ ਯਹੋਵਾ ਜਪੇ, ਭਗਤ ਹੈ ਕੋਈ ਰੱਬ ਦਾ ਹਿੰਦੂ ਭਗਤ ਹੈ, ਸਾਰੇ ਗੋਬਿੰਦ ਰਾਮ ਓਮ ਸਾਰੇ ਸੋਹਮ ਜਿੰਨੇ ਰੱਬ ਦੇ ਨਾਂ ਹੈ, ਪਰ ਕਿਸੇ ਦਾ ਨਾਲ ਬੋਲ ਵਿਗਾੜ ਨਾ ਕਰੇ, ਕਿਸੇ ਦੇਵਤੇ ਦਾ ਨਾਂ, ਕਿਸੇ ਹੋਰ ਬੰਦੇ ਦਾ ਨਾਮ ਨਾ ਜਪੇ, ਨਿਰੋਲ ਨਾਮ ਜਪੇ। ਉਹ ਪ੍ਰਵਾਨ ਹੈ, ਸਾਰਿਆਂ ਚ ਹੀ ਕਲਾ ਹੈ ਪਰਮੇਸ਼ਰ ਦੇ ਨਾਮ ਚ, ਪਰ ਗੁਰਮੁਖ ਸਿਸਟਮ ਜਾ ਕੇ ਗੁਰੂ ਕੋਲੋਂ ਦੀਖਿਆ ਲੈ ਕੇ। ਜੇ ਅੱਲਾ ਅੱਲਾ ਜਪਣਾ ਹੈ ਤੇ ਆਪਣੇ ਅੱਲਾ ਦੀ ਦੀਖਿਆ ਲੈ ਕਿਸੇ ਕੋਲੋਂ, ਪੂਰੇ ਗੁਰੂ ਕੋਲੋਂ, ਉਹ ਤੇਰੇ ਪਿੱਛੇ ਹੋਏਗਾ। ਰਾਮ ਰਾਮ ਜਪਣਾ ਹੈ ਤੇ ਦੀਖਿਆ ਤਾਂ ਗੁਰੂ ਕਰਨਾ ਪੈਣਾ ਹੈ, ਦੀਖਿਆ ਮੰਤਰ ਲੈਣਾ ਪੈਣਾ ਹੈ, ਉਹਦੇ ਬਗੈਰ ਤੈਨੂੰ ਗਿਆਨ ਨਹੀਂ ਆਉਣਾ। ਮਹੱਲਾ ਪਹਿਲੇ ਲਿਖਦਾ, ਬੇਨ ਗੁਰ ਦੀਖਿਆ ਕੈਸੇ ਗਿਆਨ। ਇਸ ਕਰਕੇ ਗੁਰਮੁਖ ਸਿਸਟਮ ਕੀ ਹੈ? ਗੁਰੂ ਦੇ ਥਰੂ ਹੋ ਕੇ ਜਪਣਾ। ਇਹਦੇ ਨਾਲ ਬੰਦਾ ਨਿਵਰਾ ਨਹੀਂ ਰਹਿੰਦਾ, ਔਰ ਉਹਦੇ ਉਸ ਮਾਰ ਥੱਲੇ ਨਹੀਂ ਆਉਂਦਾ ਭਾਈ ਜਿਉਂ ਨਿਗੁਰਾ ਜਾਣੇ ਬਹੁ ਬਾਤਾਂ, ਸੋ ਹਰ ਦਰਗੇ ਹੈ ਪ੍ਰਿਸ਼ਤੀ। ਗੁਰਮੰਤਰ ਹੀਨਸ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟ ਨੇ, ਐਵੇਂ ਲਾਈਨਾਂ ਨਹੀਂ ਲਿਖੀਆਂ। ਇਸ ਕਰਕੇ ਅਸੀਂ ਖੰਡੇ ਬਾਟੇ ਦੀ ਪੌਲ ਥਾਣੀ ਫਤਿਹ ਵਿਚ ਸਾਨੂੰ ਗੁਰਮੰਤਰ ਮਿਲ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਚ ਚੁਆਖਰਾ ਗੁਰਮੰਤਰ ਸਾਨੂੰ ਮਿਲ ਜਾਂਦਾ ਹੈ। ਇਸ ਕਰਕੇ ਅਸੀਂ ਆਪਣਾ ਗੁਰਮੰਤਰ ਜਪਣਾ ਹੈ, ਹਰ ਜਿੰਨੇ ਜਿੰਨੇ ਗੁਰੂ ਕੋ ਤਾਰਿਆ, ਪਰ ਰੱਬ ਦਾ ਨਾਮ ਜਪਣਾ ਹੈ। ਰਾਧਾ ਸਵਾਮੀ ਹੈ ਤੇ ਉਹ ਵੀ ਰੱਬ ਦਾ ਨਾਮ ਜਪਦੇ ਹੈ, ਕੋਈ ਵੀ ਅੱਲਾਹੁ ਅੱਲਾਹੁ ਜਪਦੇ ਹੈ, ਕ੍ਰਿਸਚੀਅਨਿਟੀ ਯਹੋਵਾ ਜਪਦੇ ਹੈ ਪਹਿਲਾਂ, ਹੁਣ ਤੇ ਭੁੱਲ ਗਏ, ਜਿੱਦਾਂ ਸਾਡੀ ਸਿੱਖੀ ਭੁੱਲੀ ਪਈ ਹੈ, ਸਾਰੇ ਮਜ਼ਹਬ ਉਸ ਲਾਈਨ ਨੂੰ ਭੁੱਲ ਗਏ ਹੈ, ਪਰ ਸਾਰੀ ਬਾਣੀ ਔਰ ਸਾਰੇ ਮਜ਼ਹਬ ਸਾਰਿਆਂ ਦੀ ਜਿਹੜੀਆਂ ਰਿਲੀਜੀਅਸ ਬੁੱਕਸ ਆ ਉਹ ਇੱਕੋ ਵਾਲੀ ਆਉਂਦੀਆਂ, ਉਹ ਹੈ ਰਾਮ ਜਪੋ ਅੰਤਰ ਕਰਤੇ ਧਿਆਨੇ ਰਾਮ। ਨਾਮ ਨਾਮ ਜਪੇ ਗੁਰਮੁਖੇ ਜੀਅੜ ਬਾਰ ਬਾਰ ਗੁਰਮੁਖੇ ਲਫ਼ਜ਼ ਆਏਗਾ ਰਾਮ ਨਾਮ ਜਪੇ ਗੁਰਮੁਖੇ ਜੀਅੜ ਗੁਰਮੁਖੀ ਨਹੀਂ ਹੈ ਵੀ ਜਿਹੜੇ ਗੁਰੂ ਸਾਹਿਬਾਂ ਦਸਾਂ ਗੁਰੂਆਂ ਦੇ ਜਾਂ ਪੰਜਾਂ ਪਿਆ ਅਸੀਂ ਉਹ ਉਹਨਾਂ ਨੂੰ ਗੁਰਮੁਖੇ ਨਹੀਂ ਬਾਣੀ ਪੜੋ ਪਹਿਲੇ ਜਿੰਨੇ ਭਗਤ ਹੋਏ ਉਹਨਾਂ ਨੂੰ ਗੁਰਮੁਖ ਭਗਤ ਕਿਹਾ ਗੁਰਮੁਖ ਭਗਤੀ ਹੈ ਹੀ ਇੱਕ ਰੱਬ ਨੂੰ ਜਪਣਾ ਸਿਰਫ ਔਰ ਇੱਕ ਤੋਂ ਬਗੈਰ ਕਿਸੇ ਬੰਦੇ ਨੂੰ ਨਹੀਂ ਜਪਣਾ ਔਰ ਨਾਮ ਜਪਣਾ ਉਹਦਾ ਇਹ ਹੈ ਗੁਰਮੁਖ ਰਸਤਾ ਤੋਂ ਸਾਰੇ ਹੀ ਜਿੰਨੇ ਗੁਰਮੁਖ ਹੋਏ ਨੇ ਸਾਰੇ ਗੁਰਮੁਖ ਭਗਤ ਹੋਏ ਨੇ ਉਹਨਾਂ ਦੀ ਬਾਣੀ ਹੀ ਆਈ ਹੈ ਤੇ ਰਾਮ ਨਾਮ ਜਪੇ ਗੁਰਮੁਖੇ ਜੀਅੜ ਇਹੋ ਧਰਮ ਤਤ ਵਿਚਾਰਾ ਹੈ ਜਦੋਂ ਮਨ ਅੰਦਰ ਰਹਿਣ ਲੱਗ ਪਿਆ ਅੰਤਰਗਤੀ ਜਪਿਆ ਆਹ ਚੀਜ਼ ਵਰਤੀ ਹੁਣ ਹਰੇ ਹਰੇ ਨਾਮ ਜਪੋ ਰਸ ਮੀਠਾ ਗੁਰਮੁਖੇ ਹਰੇ ਰਸ ਅੰਤਰੇੜੀ ਸਭ ਚੀਜ਼ ਅੰਦਰ ਹੋਣੀ ਗੁਰਮੁਖੇ ਹਰੇ ਰਸ ਅੰਤਰੇੜੀਠਾ ਐਹਨ ਸੇ ਰਾਮ ਰਹੋ ਰੰਗੇ ਰਾਤੇ ਸਭ ਤੋਂ ਵੱਡੀ ਰਹਿਤ ਮਰਿਆਦਾ ਇਹ ਹੈ ਸਭ ਤੋਂ ਵੱਡਾ ਜਾਪ ਤਾਪ ਇਹ ਹੈ ਵੀ ਐਹਨ ਸੇ ਰਾਮ ਰਹੋ ਰੰਗੇ ਰਾਤੇ ਬਾਣੀ ਦਾ ਕੋਈ ਰੰਗ ਨਹੀਂ ਹੈ ਜਿਹੜੇ ਕਹਿੰਦੇ ਨੇ ਜੀ ਬਾਣੀ ਦਾ ਰੰਗ ਚੜ ਜਾਂਦਾ ਉਹ ਕਾਹੀ ਗਲਤ ਚੀਜ਼ ਹੈ ਬਾਣੀ ਗਿਆਨ ਦੇਗੀ ਰੰਗ ਚੜੇਗਾ ਤੇ ਰਾਰਾ ਰੰਗੋ ਯਾ ਮਨ ਅਪਣਾ ਹਰ ਹਰ ਨਾਮ ਜਪੋ ਜਪ ਰਸਨਾ ਐਹਨ ਸੇ ਰਾਮ ਰਹੋ ਰੰਗੇ ਰਾਤੇ ਇਹੋ ਜਪ ਤਪ ਸੰਜਮ ਸਾਰਾ ਹੁਣ ਜੇ ਗੁਰੂ ਕੋਲੋਂ ਬਚੇ ਨਹੀਂ ਨਾ ਲਿਆ ਹੋਊਗਾ ਬਚਨ ਗੁਰਮੰਤਰ ਉਪਦੇਸ਼ ਦੀਖਿਆ ਇੱਕੋ ਲਫ਼ਜ਼ ਦੇ ਮਤਲਬ ਹੈ ਵੀ ਜੇ ਗੁਰੂ ਕੋਲੋਂ ਗੁਰਮੰਤਰ ਲੈ ਕੇ ਜਪਾਂਗੇ ਗੁਰਮੰਤਰ ਨੂੰ ਹੀ ਗੁਰਬਚਨ ਕਿਹਾ ਹੈ ਔਰ ਜਿਹੜਾ ਉਹ ਗੁਰਮੰਤਰ ਦਿੰਦਾ ਉਹਨੂੰ ਪਹਿਲੀ ਸਟੇਜ ਉਹਨੂੰ ਬੋਲੀ ਜਾਣਾ ਹੈ ਸੱਚ ਜੇ ਗੁਰੇ ਫਰਮਾਇਆ ਕਿਉਂ ਇਹਨੂੰ ਬੋਲੋ ਹਟੀਏ ਸਾਨੂੰ ਪਹਿਲਾ ਹੁਕਮ ਹੈ ਰਾਮ ਨਾਮ ਗੁਰਬਚਨੀ ਬੋਲੋ ਰਾਮ ਨਾਮ ਗੁਰਬਚਨੀ ਬੋਲੋ ਅੰਤਰ ਰਾਸ ਆ ਗਿਆ ਉਹਨਾਂ ਅੱਗੇ ਕਰਮ ਖੰਡ ਦੀ ਖੇਲ ਆਈ ਹੈ ਤੇ ਉੱਥੇ ਜਿੰਨੇ ਵੀ ਭਗਤ ਹੈ ਉਹ ਆਪਣੇ ਆਪਣੇ ਗੁਰੂ ਦੇ ਬਚਨ ਨਾਲ ਉੱਥੇ ਨਾਮ ਜਪ ਰਹੇ ਨੇ ਤੇ ਉਹਨੂੰ ਮਹਾਰਾਜ ਨੇ ਸੰਤ ਸਭਾ ਕਿਹਾ ਹੈ ਸੰਤ ਸਭਾ ਕਰਮ ਖੰਡ ਸਾਧ ਸੰਗਤ ਬੇਗਮਪੁਰਾ ਇਹ ਸਾਰੇ ਇੱਕੋ ਚੀਜ਼ ਦੇ ਲਖਾਇਕ ਹੈ ਸਤਿਗੁਰੂ ਦਾ ਸੰਗ ਸਾਧੂ ਦਾ ਸੰਗ ਕਰਮ ਖੰਡ ਇਹ ਸਾਰਾ ਉਹੋ ਹੀ ਟਿਕਾਣਾ ਜਿੱਥੇ ਸੰਤ ਸਭਾ ਮੈਂ ਇਹੋ ਰਸ ਟੋਲੋ ਹੋਰ ਕਿਤੇ ਰਸ ਨਹੀਂ ਹੈ ਰਾਮ ਨਾਮ ਗੁਰਬਚਨੀ ਬੋਲੋ ਰਾਮ ਨਾਮ ਗੁਰਬਚਨੀ ਬੋਲੋ ਸੰਤ ਸਭਾ ਮੈਂ ਇਹੋ ਰਸ ਟੋਲੋ ਗੁਰਮਤਿ ਖੋਜੇ ਲਹੋ ਘਰੇ ਆਪਣਾ ਆਹ ਜਿਹੜਾ ਜਸ਼ਮ ਹੈ ਇਹਦੇ ਵਿੱਚ ਖੋਜ ਕਰ ਔਰ ਰਾਮ ਰਾਮ ਬੋਲੇ ਬੋਲੇ ਖੋਜ ਤੇ ਉੜਪਾਕੇ ਬਾਣੀ ਨਾਲ ਬਾਣੀ ਦੀ ਡੈਫੀਨੇਸ਼ਨ ਕੱਢਣੀ ਹੈ ਖੋਜਣਾ ਕੋਈ ਬਾਣੀ ਨੂੰ ਵਿਚਾਰੀ ਜਾਣਾ ਬਾਣੀ ਦੇ ਮਿਹਨੇ ਸਮਝਣੇ ਬਾਣੀ ਚ ਵੜੀ ਰਹਿਣਾ ਨਾਮ ਕਦੀ ਜਪਣਾ ਨਾ ਉਹਦੇ ਨਾ ਅੰਦਰ ਨੀ ਖੋਜਿਆ ਜਾਏਗਾ ਉਹ ਬਾਹਰ ਚਤਰਾਈ ਚ ਰਹਾਂਗੇ ਤੋ ਮਹਾਰਾਜ ਕਹਿੰਦਾ ਗੁਰਮਤੇ ਇਸ ਬਾਣੀ ਦੀ ਮਦਦ ਨਾਲ ਗੁਰਮਤ ਇਹ ਸਾਰੀ ਬਾਣੀ ਹੀ ਜਿਹੜੀ ਗੁਰੂ ਦੀ ਮੱਤ ਹੈ ਉਹਨੂੰ ਆਪਣੇ ਜਿਸਮ ਦੇ ਵਿੱਚ ਖੋਜ
ਗੁਰਮਤੇ ਖੋਜੇ ਲਹੋ ਘਰੇ
ਖੋਜ ਹੈ ਹੀ ਰਾਮ ਰਾਮ ਬੋਲੇ ਬੋਲੇ ਖੋਜ ਤੇ ਵਡਪਾਗੀ ਬੰਦਗੀ ਕਰਨਾ ਨਾਮ ਜਪਣਾ ਹੀ ਖੋਜ ਹੈ ਉਹਦੀ
ਗੁਰਮਤੇ ਖੋਜੇ ਲਹੋ ਘਰੇ ਆਪਣਾ ਬਹੁੜੇ ਨਾ ਗਰਬ ਮਜਾਰਾ
ਤੂੰ ਕਦੀ ਵੀ ਪੇਟ ਦੀ ਜੋਨ ਚ ਨਹੀਂ ਆਏ ਗੁਰੂ ਕਬੀਰ ਸਾਹਿਬ ਇੱਕ ਐਸੀ ਲਾਈਨ ਦਿੰਦੇ ਹੈ ਕਿ ਕੋਈ ਤਰੀਕਾ ਨਹੀਂ ਇਸ ਮਾਇਆ ਤੋਂ ਛੁੱਟਣ ਦਾ ਜਾਂ ਗਰਭ ਤੋਂ ਬਚਣ ਦਾ। ਉਹ ਕਹਿੰਦੇ ਜਿਸ ਉਧਰ ਕਹੋ ਕਬੀਰ ਜਿਸ ਉਧਰ ਤਿਸ ਮਾਇਆ, ਜਿਸ ਜੂਨੀ ਨੂੰ ਵੀ ਢਿੱਡ ਲੱਗਾ ਹੈ ਪੇਟ ਲੱਗਾ ਹੈ ਉਹਨੂੰ ਭੁੱਖ ਲੱਗਣੀ ਹੈ। ਹਰ ਜੂਨ ਚ ਜਿਹੜੀ ਜੂਨ ਹੈ ਸਵਾਏ ਵੈਜੀਟੇਸ਼ਨ ਤੋਂ ਜਿਹੜੀ ਆ ਬਨਸਪਤੀ ਜੂਨ ਹੈ ਇਹਦੇ ਚ ਮਾਇਆ ਇਹਨਾਂ ਨੂੰ ਨਹੀਂ ਪੈਂਦੀ। ਬਾਕੀ ਜਿੰਨੀਆਂ ਵੀ ਜੂਨਾਂ ਹੈ ਇਹਨਾਂ ਨੂੰ ਢਿੱਡ ਲੱਗਾ, ਇਹਨਾਂ ਨੂੰ ਭੁੱਖ ਲੱਗਦੀ, ਇਹਨਾਂ ਨੂੰ ਮਾਇਆ ਪੈਂਦੀ। ਕਹੋ ਕਬੀਰ ਜਿਸ ਉਧਰ ਤਿਸ ਮਾਇਆ ਤਬ ਛੂਟੇ ਜਬ ਸਾਧੂ ਪਾਇਆ। ਕਬੀਰ ਸਾਹਿਬ ਦਾ ਕਿਹੜਾ ਸਾਧੂ? ਇਹ ਸਾਧੂ ਉਹੀ ਆ ਸਾਧੂ ਸਤਿਗੁਰ।
ਸਤਿਗੁਰ ਸਾਧ ਨਾ ਸੇਵਿਓ ਹਰ ਭਗਤੇ ਨਾ ਪਾਈਏ। ਐਡੀਆਂ
ਕਾਂਗਰੂਐਂਟ ਲਾਈਨਸ ਮਿਲਦੀਆਂ ਜਿੱਦਾਂ ਟੂ ਟ੍ਰਾਇੰਗਲਸ ਆਰ ਕਾਂਗਰੂਐਂਟ। ਇਹ ਸਾਰਾ ਗਿਆਨ ਬਿਲਕੁਲ ਮਚੇ ਨਾ ਮਚਾ ਮਿਲੇ ਆ। ਕੋਈ ਵੀ ਭਗਤਾਂ ਦੇ ਸ਼ਬਦ ਦੀ ਲਾਈਨ ਕੋਈ ਪੜ੍ਹ ਲਓ ਐਨ ਬਿਲਕੁਲ ਇੱਕੋ ਹੀ ਚੀਜ਼ ਕਹਿਣਗੀਆਂ ਔਰ ਇੱਕੋ ਚੀਜ਼ ਨੂੰ ਹੀ ਸਾਧ ਸੰਗਤ ਸਤਿਗੁਰੂ ਸਾਧ ਔਰ ਉਹ ਸਟੇਜ ਕਭੂ ਸਾਧ ਸੰਗਤ ਇਹ ਪਾਵੇ ਉਸ ਸਥਾਨ ਤੇ ਬਾਹਰ ਨਾ ਸਾਰੀਆਂ ਟੈਰੀ ਕਰਨਗੀਆਂ ਜੇ ਅਸੀਂ ਗੁਰਮਤ ਦੇ ਹਿਸਾਬ ਦੇ ਨਾਲ ਬਾਣੀ ਖੋਜੀਏ। ਤੋ ਮਹਾਰਾਜ ਕਹਿੰਦੇ ਕਬੀਰ ਸਾਹਿਬ ਕਹਿੰਦੇ ਮਾਇਆ ਐਸੀ ਮੋਹਣੀ ਪਾਈ ਸਾਰੇ ਜੀਆਂ ਨੂੰ ਖਾ ਕੇ ਡਕਾਰ ਮਾਰ ਗਈ ਹੈ। ਲੇਕਿਨ ਕਹੋ ਕਬੀਰ ਜਿਸ ਉਧਰ ਤੇ ਸਮਾਇਆ ਸਭ ਜਾਨਵਰਾਂ ਨੂੰ ਪੈ ਰਹੀ ਸਾਰਿਆਂ ਨੂੰ ਬੰਦਿਆਂ ਨੂੰ, ਪਰ ਇਹਦੇ ਤੋਂ ਛੁੱਟਦਾ ਕਦੋਂ ਹੈ? ਜਦੋਂ ਅੰਦਰ ਸਾਧੂ ਖੜਾ ਕਰ ਲਈਦਾ। ਉਹ ਸਾਧੂ ਸਤਿਗੁਰ ਹੈ। ਉਹ ਸਤਿਗੁਰ ਅੰਦਰ ਇਸੇ ਕਰਕੇ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਡੰਡੌਤ। ਉਹ ਸਾਧੂ ਨੂੰ ਅੰਦਰ ਅਸੀਂ ਡੰਡੌਤ ਕਰਨੀ ਹੈ। ਕਰ ਡੰਡੌਤ ਪੂਨ ਵੱਡਾ ਹੈ ਉਹ ਹੈ ਕਾਮੇ ਕ੍ਰੋਧੇ ਨਗਰ ਬਹੁ ਭਰਿਆ। ਕਾਮ ਕ੍ਰੋਧ ਦੋ ਨਹੀਂ ਹੈ, ਜਿੱਥੇ ਦੋ ਵੀ ਹੋਣ ਇੱਕ ਵੀ ਲਿਖਿਆ ਉੱਥੇ ਪੰਜਾਂ ਨੀ ਇਸ਼ਾਰਾ। ਸਾਡਾ ਨਗਰ ਇਹਨਾਂ ਪੰਜਾਂ ਨਾਲ ਭਰਿਆ। ਮਿਲ ਸਾਧੂ, ਉਹ ਜਿਹੜਾ ਅੰਦਰ ਸਾਧੂ ਹੈ ਉਹਨੂੰ ਤੂੰ ਮਿਲ। ਖੰਡਲ ਖੰਡਾ ਹੈ, ਇਹਨਾਂ ਦੇ ਟੁਕੜੇ ਟੁਕੜੇ ਹੋ ਜਾਣਗੇ। ਪਰ ਕਾਮੇ ਕ੍ਰੋਧੇ ਨਗਰ ਵਾਪਰਿਆ, ਮਿਲੇ ਸਾਧੂ ਖੰਡਲ ਖੰਡਾ ਹੈ। ਪਰ ਪੂਰਵ ਲਿਖਤ ਲਿਖੇ ਗੁਰ ਪਾਇਆ, ਆਹ ਜਿਹੜਾ ਗੁਰ ਹੈ ਨਾ ਇਹ ਹੋਈ ਆ ਗੁਰ ਈਸ਼ਰ ਗੁਰ ਗੁਰ ਬਰਮਾ ਗੁਰ, ਇਹ ਸ਼ਬਦ ਰੂਪੀ ਸਤਿਗੁਰੂ ਹੈ। ਕਾਮੇ ਕ੍ਰੋਧੇ ਨਗਰ ਵਾਪਰਿਆ, ਮਿਲੇ ਸਾਧੂ ਖੰਡਲ ਖੰਡਾ ਹੈ। ਪੂਰਵ ਲਿਖਤ ਮਿਲੇ, ਇਹ ਨੀ ਵੀ ਮਿਲ ਜਾਂਦਾ ਹੈ, ਮਿਲਣਾ ਹੈ ਪਾਣੀ ਚ ਪਾਣੀ ਦਾ ਮਿਲਣਾ। ਜੋ ਜਲ ਮੇ ਜਲ ਆਏ ਖਟਾਨਾ, ਤੂੰ ਜੋਤੀ ਸੰਗ ਜੋਤ ਸਮਾਨਾ। ਇਹ ਅੰਦਰ ਉਹ ਸਟੇਜ ਹੈ ਜਿੱਥੇ ਜਾ ਕੇ ਸਤਿਗੁਰੂ ਦੀ ਜੋਤ ਨਾ, ਜਿੱਦਾਂ ਇੱਕ ਛੋਟੀ ਮੋਮਬੱਤੀ ਦੀ ਜੋਤ ਵੱਡੀ ਮੋਮਬੱਤੀ ਦੇ ਲਾਗੇ ਕਰੋ ਤੇ ਸਮਾ ਜਾਏਗੀ। ਪਾਣੀ ਦਾ ਗਲਾਸ ਭਰ ਕੇ ਭੜੇ ਘਰੇ ਚ ਪਾ ਦੋ, ਉਹ ਚੀ ਗਾਇਬ ਹੋ ਜਾਏਗਾ, ਮੁੜ ਕੇ ਉਹ ਗਲਾਸ ਤੁਸੀਂ ਵਾਪਸ ਨਹੀਂ ਕੱਢ ਸਕੋਗੇ। ਏਦਾਂ ਮਿਲਣਾ ਜਿੱਥੇ ਮਿਲਣ ਦਾ ਲਾਹੌਲ ਆ ਜਾਏ ਸਾਡੇ, ਉਹ ਹੈ ਮਿਲੇ ਸਾਧੂ। ਜਦੋਂ ਉਹ ਸਾਧੂ ਨਾਲ ਮਿਲਾਪ ਅੰਦਰ ਇਸ ਤਰ੍ਹਾਂ ਹੋ ਜਾਂਦਾ ਹੈ ਤਾਂ ਮਿਲ ਖੰਡਲ ਖੰਡਾ ਇੱਕ ਇੱਕ ਲਫ਼ਜ਼ ਤੋਲਣਾ ਹੈ। ਕਾਮੇ ਕ੍ਰੋਧੇ ਨਗਰ ਬਹੁ ਭਰਿਆ, ਨਗਰ ਸਾਡਾ ਜਿਸਮ ਹੈ, ਮਿਲੇ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤੇ ਲਿਖੇ ਗੁਰ ਪਾਇਆ ਔਰ ਤਿੱਥੇ ਮਿਲਦਾ ਹੈ ਲਿਵਦੀ ਅਵਸਥਾ ਮਿਲਦਾ ਮਨੇ ਹਰ ਲਿਵ ਮੰਡਲ ਮੰਡਲ। ਇਸ ਕਰਕੇ ਜਿਹੜਾ ਲਿਵ ਚ ਸਾਧੂ ਆਉਂਦਾ ਹੈ ਉਹੀ ਸਾਧ ਸੰਗਤ, ਉਹੀ ਕਰਮ ਖੰਡ, ਉਹੀ ਸਾਰਾ ਕੁਛ ਹੈ। ਤੋ ਮਹਾਰਾਜ ਕਹਿੰਦੇ ਉਹਨੂੰ ਹੀ ਸੰਤ ਸਭਾ ਕਿਹਾ ਹੈ।
ਰਾਮ ਨਾਮ ਗੁਰ ਬਚਨੀ ਬੋਲੋ ਸੰਤ ਸਭਾ ਮੈਂ ਹੈ ਇਹੋ ਰਸ ਟੋਲੋ ਗੁਰਮਤੇ ਖੋਜੇ ਲਹੋ ਘਰੇ ਆਪਣਾ ਬਾਹੜੇ ਨਾ ਗਰਭ ਮਜਾਰਾ।
ਤੂੰ ਉਹ ਸਾਧੂ ਸਾਧ ਮਿਲਣਾ ਨਾ ਤੂੰ ਉਸ ਜੂਨ ਚ ਛੁੱਟ ਜਾਏਗਾ, ਪੇਟ ਚ ਨੀ ਮੁੜ ਕੇ ਆਏਗਾ। ਅੱਗੇ ਫਿਰ ਅੰਦਰ ਹੀ ਤੀਰਥ ਖੁੱਲ ਜਾਂਦਾ ਹੈ ਮਾਲ। ਮਹਾਰਾਜ ਕਹਿੰਦੇ ਆ ਬਾਹਰ ਨਾ ਨਹਾਵੋ, ਮਹੱਲਾ ਪਹਿਲਾ। ਕਹਿੰਦਾ ਤੀਰਥ ਅੰਤਰ ਹੀ ਜਾਂਦੇ ਆ, ਸਾਡਾ ਤੀਰਥ ਅੰਦਰ ਹੈ, ਸਾਨੂੰ ਸਿੱਖੀ ਨੂੰ ਬਾਹਰ ਤੀਰਥ ਬਣਾ ਦਿੱਤੇ ਗਏ। ਸਾਡਾ ਤੀਰਥ ਬਾਬੇ ਨਾਨਕ ਅੱਜ ਆਪਣੀ ਜੋ ਬਾਣੀ ਚ ਲਿਖਦਾ ਮਾਗੇ ਪੁਨੀਤ ਭਈ ਤੀਰਥ ਅੰਤਰੇ ਜਾਂਦੇ ਆ। ਸਾਡਾ ਤੀਰਥ ਹਮਰਾ ਹਰ ਕੋ ਨਾਉ
ਤੀਰਥ ਸਾਡਾ ਅੰਤਰ ਅੰਤਰਗਤੇ ਤੀਰਥ ਮਲ ਨਾਵੋ। ਇਹ ਅੰਤਰਗਤੇ ਨਾਉਣਾ ਕਿੱਦਾਂ ਹੈ?
ਰਾਮ ਜਪੋ ਅੰਤਰਗਤੇ ਧਿਆਨ ਸੱਚ ਤੀਰਥੇ ਨਾਵੋ ਹਾਰੇ ਗੁਣ ਗਾਵੋ।
ਆਹ ਜਿਹੜਾ ਗੁਣ ਗਾਉਣਾ ਹੈ ਇਹਦਾ ਐਡਾ ਭੁਲੇਖਾ ਹੈ। ਅਸੀਂ ਮਹੱਲੇ ਪਹਿਲੇ ਨਾਲ ਸਦਾ ਲਈ ਇਹ ਭੁਲੇਖਾ ਕੱਢਦੇ ਹਾਂ। ਮਹੱਲਾ ਪਹਿਲਾ ਸ਼ਬਦ ਦਿੰਦਾ ਤਰਣੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ ਜਿਉ ਜਿਉ ਕਿਰਤ ਚਲਾਏ ਤਿਉ ਚੱਲੀਏ ਤੋ ਗੁਣ ਨਾਹੀ ਅੰਤ ਹਰੇ। ਕਿ ਤੂੰ ਚੰਗੇ ਤੇ ਮਾੜੇ ਕੰਮ ਹੀ ਕਰਦਾ ਰਿਹਾ। ਗੁਣ ਗੁਣ ਜਿਹੜਾ ਨਾਮ ਰੱਬ ਦੇ ਨਾਮ ਨੂੰ ਹੀ ਗੁਣ ਕਿਹਾ ਹੈ। ਸਭ ਤੋਂ ਵੱਡਾ ਉਹਦਾ ਗੁਣ ਉਹਦਾ ਨਾਮ ਹੈ। ਬਾਕੀ ਉਹਦੇ ਕਈ ਗੁਣ ਹੈ, ਬੇਅੰਤਾ ਬੇਅੰਤ ਗੁਣ ਤੇਰੇ, ਪਰ ਸਭ ਤੋਂ ਵੱਡਾ ਗੁਣ ਉਹਦਾ ਨਾਮ ਹੈ। ਇਸ ਕਰਕੇ ਉਹਨੂੰ ਗੁਣ ਕਿਹਾ ਹੋਏਗਾ। ਤੇ ਜਿੱਥੇ ਵੀ ਗੁਣ ਗਾਉਣਾ ਆ ਜਾਏ ਨਾਮ ਜਪਣਾ ਹੈ, ਪਰਮੇਸ਼ਰ ਦਾ ਕੇਵਲ ਨਾਮ ਜਪਣਾ। ਇਸ ਕਰਕੇ ਮਹਾਰਾਜ ਕਹਿੰਦੇ ਤੇਰਾ ਮਨ ਤੇ ਬਣ ਗਿਆ ਰਾਈਟਰ, ਤੇ ਜਿਹੜੀ ਤੇਰੀ ਕਰਤੂਤ ਹੈ ਜਿਹੜੇ ਮਨ ਨਾਲ ਤੈਥੋਂ ਕਾਰੇ ਕਰਵਾਏ ਸੀ ਪਿਛਲੇ ਜਨਮ ਦੇ ਵਿਚ, ਉਹ ਤੇਰਾ ਇਕ ਟੇਪ ਬਣ ਗਈ, ਤੇਰਾ ਕਾਗਜ਼ ਬਣ ਗਿਆ, ਉਹ ਤੇਰਾ ਲਿਖਾ ਹੈ। ਕਰਨੀ ਕਾਗਦ ਮਨ ਮਸਵਾਣੀ, ਮਸਵਾਣੀ ਕਹਿੰਦੇ ਰਾਈਟਰ ਨੂੰ ਜਿਹੜਾ ਲਿਖਣ ਵਾਲਾ, ਮਨ ਗਿਆ ਸਭ ਕੁਝ ਕਰਦਾ। ਪਿਛਲੇ ਜਨਮ ਚ ਤੈਨੂੰ ਮਨ ਨਾ ਆਖੇ ਲੱਗ ਕੇ ਮਾਨਮੁਖ ਹੋ ਕੇ ਤੂੰ ਉਹ ਕੰਮ ਕੀਤੇ ਕਿ ਤੇਰੀ ਕੈਸੀ ਕਰਤੂਤ ਤਿਆਰ ਹੋ ਗਈ ਜਿਹੜਾ ਹੁਣ ਤੈਨੂੰ ਰੱਬ ਨਾ ਉਹ ਤੇ ਭੁਗਤਾ ਰਿਹਾ। ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ, ਇਹਦੇ ਵਿਚ ਨਾਮ ਜਪਣਾ ਨਹੀਂ ਆਇਆ। ਬੁਰਾ ਭਲਾ ਚੰਗਿਆਈਆਂ ਬੁਰਿਆਈਆਂ ਇਹ ਆ ਗਈਆਂ। ਇੱਥੇ ਆਣ ਕੇ ਐਸੀ ਫਲਸਫੀ ਕਲੀਅਰ ਹੁੰਦੀ ਹੈ ਬਾਬੇ ਨਾਨਕ ਦੇ ਸ਼ਬਦਾਂ ਚ ਵੀ ਕਰਮ ਕਾਂਡ ਤੋਂ ਬਚੋ, ਜਿੰਨਾ ਮਰਜ਼ੀ ਚੰਗਾ ਕੰਮ ਵੀ ਕਰ ਲਓ ਜੇ ਨਾਮ ਨਹੀਂ ਜਪੋਗੇ ਮਾਰੇ ਜਾਓਗੇ। ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ। ਨਾਮ ਜਪਣ ਵਾਲਾ ਲੇਖ ਨਹੀਂ, ਔਰ ਅੰਤ ਨੂੰ ਤੂੰ ਹਾਰ ਕੇ ਜਾਏਗਾ। ਇੱਥੇ ਆਣ ਕੇ ਵੀ ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਜਿੱਦਾਂ ਜਿੱਦਾਂ ਦੀ ਪਿਛਲੀ ਕਿਰਤ ਚੱਲ ਰਿਹਾ, ਜਿਉਂ ਜਿਉਂ ਕਿਰਤ ਚਲਾਏ ਤੂੰ ਚੱਲੀਏ ਤੋ ਗੁਣ ਨਾਹੀਂ, ਤੇਰਾ ਗੁਣ ਨਹੀਂ ਆ ਅੰਤ ਹਰੇ, ਅੰਤ ਨੂੰ ਤੂੰ ਹਾਰ ਕੇ ਜਾਏ।
ਅਸੀਂ ਕਈ ਸਾਲ ਇਹਦਾ ਮਤਲਬ ਇਹੋ ਸਮਝਦੇ ਰਹੇ ਪੀ ਤੋ ਗੁਣ ਨਾਹੀਂ ਤੇਰਾ ਅੰਤ ਹਰੇ ਪੀਆ, ਇਹਦਾ ਕੋਈ ਹੋਰ ਹੀ ਮਤਲਬ ਸਮਝਦੇ ਰਹੇ। ਲੇਕਿਨ ਰਹਾਓ ਦੀ ਤੁਕ ਤੇ ਨਹੀਂ ਜਾ ਕੇ ਸਮਾਉਣਾ। ਚਿਤ ਚੇਤ ਸੇ ਕੀ ਨਹੀਂ ਬਾਵਰਿਆ, ਹਰ ਬਿਸਰ ਤੇਰੇ ਗੁਣ ਗਲਿਆ। ਤੇਰੇ ਬਿਸਰ ਤੇਰੇ ਗੁਣ ਬਿਸਰਨ ਨਾਲ ਮੈਂ ਗਲ ਗਿਆ। ਐਡੀ ਡੂੰਘੀ ਬਾਣੀ ਉਹ ਚ ਹੱਦੀ ਬਹਿਣ, ਹਰ ਬਿਸਰ ਤੇਰੇ ਗੁਣ ਗਲਿਆ, ਮੈਂ ਗਲ ਗਿਆ। ਉਹਦਾ ਸਭ ਤੋਂ ਵੱਡਾ ਗੁਣ ਹੈ ਨਾਮ ਜਪਣਾ। ਇਸ ਕਰਕੇ ਗੁਣ ਗੋਬਿੰਦ ਗਾਇਓ ਨਹੀਂ, ਗੁਣ ਗੁਣ ਗਾਵਤ ਤੇਰੀ ਉਤਰਸ ਮੈਲ ਬਿਨਸ ਜਾਏ। ਐਡੀ ਐਡੀਆਂ ਵੱਡੀਆਂ ਤੁਕਾਂ ਜਿਹੜੀਆਂ ਨਹੀਂ ਟੁੱਕਦੀਆਂ ਇਸ ਬਾਹਰ ਗਾਉਣ ਵਜਾਉਣ ਤੇ ਜਾਂ ਬਾਣੀ ਗਾਉਣ ਤੇ। ਇਹ ਐਡਾ ਵੱਡਾ ਭੁਲੇਖਾ ਹੈ ਸਾਰੀ ਸਿੱਖੀ। ਇਹ ਸਿੱਖੀ ਮੱਖਣ ਦੇ ਭਲੇਵੇਂ ਕਪਾਹ ਮੂੰਹ ਚ ਪਾਈ ਜਾਂਦੀ, ਕਪਾਹ ਦਾ ਰੰਗ ਚਿੱਟਾ, ਮੱਖਣ ਦਾ ਰੰਗ ਚਿੱਟਾ, ਪਰ ਕਿਸੇ ਨੂੰ ਸਵਾਦ ਨਹੀਂ ਆ ਰਿਹਾ। ਇਸ ਕਰਕੇ ਜਨਮ ਵਿਅਰਥ ਜਾ ਰਿਹਾ, ਅਸੀਂ ਕਪਾਹ ਖਾਈ ਜਾਂਦੇ। ਬਾਣੀ ਗਾਉਣਾ, ਬਾਣੀ ਪੜ੍ਹਨਾ, ਕੀਰਤਨ ਸੁਣਨਾ, ਜੋ ਬਾਣੀ ਜਿੰਨੀ ਚਿਕਰ ਨਾਮ ਨਹੀਂ ਜਪਦੇ, ਅੰਤਰਗਤ ਧਿਆਨ ਹੋ ਕੇ ਨਾਮ ਦੀ ਕਮਾਈ ਨਹੀਂ ਕਰਦੇ, ਸ਼ਬਦ ਦੀ ਉਣ ਚਿਕਰੇ, ਸਾਰਾ ਕਪਾਹ ਮੂੰਹ ਖਾਣ, ਉਹਦੇ ਨਾਲ ਸਾਡਾ ਗਲ ਵੀ ਘੁੱਟ ਸਕਦਾ, ਮਰ ਵੀ ਸਕਦੇ ਅਸੀਂ। ਇਸ ਕਰਕੇ ਗੁਣ ਗਾਉਣ ਦਾ ਐਸਾ ਭੁਲੇਖਾ ਹੈ ਜਿਹੜਾ ਕਿ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ ਅੱਗੇ ਲਿਖੇ ਆ, ਕਹੋ ਨਾਨਕ ਹਰ ਭਜਮਨ, ਭਜਨ ਕਰਨਾ ਜੇ ਵਿਦ ਜਲ ਕੋ ਮੀਨ। ਸਾਰੀ ਚੀਜ਼ ਹੀ ਜਿਹੜਾ ਗੁਣ ਗਾਉਣ ਦਾ ਲਫ਼ਜ਼ ਸਾਫ਼ ਹੋ ਗਿਆ, ਕੀਰਤਨ ਦਾ ਤੇ ਬਿਲਕੁਲ ਸਾਫ਼ ਹੋ ਗਿਆ ਪਿੱਛੇ, ਪਰ ਇਹ ਗੁਣ ਗਾਉਣਾ ਬਾਰ ਬਾਰ ਆਏਗਾ। ਇੱਥੇ ਵੀ ਨਾਮ ਜਪਣਾ ਹੀ ਹੈ,
ਸੱਚ ਤੀਰਥੇ ਨਾਵੋ ਹਰੇ ਗੁਣ ਗਾਵੋ।
ਅੰਦਰ ਹੀ ਤੀਰਥ ਬਣ ਜਾਂਦਾ ਹੈ। ਉਹ ਸੱਚ ਕੀ ਹੈ? ਸੱਚ ਸ਼ਬਦ ਹੀ ਹੈ, ਗੁਰੇ ਮੰਤਰ ਸ਼ਬਦ ਸੱਚ ਦਿੱਤਾ ਰਾਮ।
ਤੋ ਸੱਚ ਤੀਰਥੇ ਨਾਵੋ ਹਰੇ ਗੁਣ,
ਸਾਰੀ ਮਹੱਲੇ ਪਹਿਲੇ ਚ ਚੱਲੇਗੀ ਸਾਰਾ ਗਿਆਨ।
ਸੱਚ ਤੀਰਥੇ ਨਾਵੋ,
ਬਾਰ ਅੰਬਰਸਰ ਨਹਾਉਣ ਦਾ ਹੁਕਮ ਨਹੀਂ ਹੈ, ਅਰਦਾਸ ਚ ਗਲਤ ਪਾਇਆ, ਬਾਬੇ ਨਾਨਕ ਨੂੰ ਪਿੱਠ ਦੇ ਕੇ ਉੱਥੇ ਨਾ ਆਈ ਸਾਰੀ ਸਿੱਖੀ।
ਸੱਚ ਤੀਰਥੇ ਨਾਵੋ ਹਰੇ ਗੁਣ ਗਾਵੋ, ਤਤ ਵੀ
ਲਿਵ ਦੇ ਅੰਦਰ ਇਸ਼ਨਾਨ ਹੁੰਦਾ ਜਾ ਕੇ, ਲਿਵ ਦਾ ਵਿਚ ਇਸ਼ਨਾਨ ਹੁੰਦਾ ਜਾ ਕੇ। ਸਰਵਰ ਇਹ ਸਰੀਰ ਸਰਵਰ ਹੈ ਸੰਤੋ, ਮਹਲਾ ਤੀਜਾ। ਇਹ ਸਰੀਰ ਦੇ ਵਿਚ ਹੀ ਛੋਟਾ ਤਲਾਅ ਖੁੱਲ ਜਾਂਦਾ, ਇਕ ਸਰੋਵਰ ਹੁੰਦਾ ਵੱਡਾ, ਇਕ ਸਰਵਰ ਆ। ਤਿਤ ਸਰਵਰੜੈ ਭਈਏ ਨਿਵਾਸਾ, ਤੂੰ ਇਹੋ ਜਿਹੇ ਤਲਾਅ ਅੰਦਰ ਖੜਾ ਕੀਤਾ ਹੈ ਜਿਹੜਾ ਅੱਗ ਦਾ ਹੈ। ਖੜਾ ਕਰਨਾ ਸੀ ਇਹ ਸਰੀਰ ਸਰਵਰ ਹੈ ਸੰਤੋ, ਇਸ਼ਨਾਨ ਕਰੇ ਲਿਵ ਲਾਈ। ਤੂੰ ਅੰਦਰ ਇਸ਼ਨਾਨ ਕਰਨਾ ਸੀ, ਅੰਦਰ ਤੀਰਥ ਬਣਾਉਣਾ ਸੀ, ਅੰਦਰ ਕਰਨਾ, ਤੂੰ ਬਾਹਰਲੇ ਤੀਰਥ ਨਾਲ ਰਿਹਾ, ਅੰਦਰ ਤੂੰ ਅੱਗ ਭਰੀ ਬੈਠਾ ਆਪਣੇ ਅੰਦਰ। ਅੰਦਰ ਤ੍ਰਿਸ਼ਨਾ ਅੱਗ ਸਭ ਦੇ ਬੁਝਾਈਏ, ਤੂੰ ਤ੍ਰਿਸ਼ਨਾ ਅੰਦਰ ਲਾਲਚ ਇੰਨਾ ਹੈ ਅੰਦਰ, ਹੈ ਲੋਭ ਅਫੀ ਤ੍ਰਿਸ਼ਨਾ, ਉਹ ਕੀ ਹੈ? ਉਹ ਹੈ ਤਿਤ ਸਰਵਰੜੇ, ਇਹੋ ਜਿਹੇ ਤਲਾਅ ਚ ਤੂੰ ਖੜਾ। ਪਹਿਲੇ ਨਿਵਾਸਾ, ਤੇਰਾ ਨਿਵਾਸ ਇਹੋ ਜਿਹੇ ਤਲਾਅ ਚ ਅੰਦਰ। ਤਿਤ ਸਰਵਰੜਾ ਪਹਿਲੇ ਸਰਵਰੜਾ, ਛੋਟਾ ਤਲਾਅ ਅੰਦਰ। ਤਿਤ ਸਰਵਰੜਾ ਪਹਿਲੇ ਨਿਵਾਸਾ, ਪਾਣੀ ਪਾਵਕ, ਪਾਣੀ ਦੀ ਜਗ੍ਹਾ ਅੱਗ ਅੰਦਰ ਭਰੀ ਉਸ ਤਲਾਅ ਚ। ਪਾਣੀ ਪਾਵਕ ਤਿੰਨੇ ਕੀ ਆ? ਉਹਦੇ ਹੁਕਮ ਚ ਹੀ ਹੋ ਰਿਹਾ ਸਭ ਕੁਛ। ਦੇਖੋ ਕੈਸਾ ਗਿਆਨ, ਤਿਤ ਸਰਵਰੜੇ ਪਹਿਲੇ ਨਿਵਾਸਾ, ਪਾਣੀ ਪਾਵਕ ਤਿੰਨੇ ਕੀ ਆ? ਔਰ ਫਿਰ ਤੂੰ ਤਲਾਅ ਚ ਅੱਗ ਚ, ਚਲੋ ਅੱਗ ਚ ਸੜਦਾ ਤੂੰ ਛਾਲ ਮਾਰ ਕੇ ਬਾਹਰ ਹੋ ਜਾਏਗਾ, ਪਰ ਤੇਰੇ ਪੈਰ ਚਿੱਕੜ ਚ ਫਸੇ, ਖੋਬੇ ਚ ਬੰਦਾ ਫਸਿਆ ਹੋਵੇ, ਪਾਣੀ ਦੀ ਜਗ੍ਹਾ ਅੱਗ ਹੋਵੇ, ਉਹ ਬਾਹਰ ਨੀ ਨਿਕਲ ਸਕਦਾ। ਉਹ ਹੈ ਤਿਤ ਸਰਵਰੜੇ ਪਹਿਲੇ ਨਿਵਾਸਾ, ਪਾਣੀ ਪਾਵਕ ਤਿੰਨੇ ਕੀ ਆ? ਪੰਕਜ ਮੋਹ, ਆ ਜਿਹੜੀ ਅਟੈਚਮੈਂਟ ਹੈ ਤੇਰੀ ਇਸ ਦੁਨੀਆਂ ਨਾਲ, ਉਹ ਮੋਹ ਹੈ, ਉਹ ਚਿੱਕੜ ਹੈ, ਉਹ ਚ ਪੈਰ ਫਸੇ। ਪੰਕ ਜੇ ਮੋਹ, ਪੱਗ ਨਹੀਂ ਚੱਲੇ ਤੇ ਪੈਰ ਨਹੀਂ ਖਿਲ ਸਕਦੇ। ਤਿਤ ਸਰਵਰੜਾ ਹੈ ਪਹਿਲੇ ਨੂੰ, ਇੰਨਾ ਪਾਠ ਹੋ ਰਿਹਾ ਹੈ ਸ਼ਬਦ ਰਹਿ ਰਾਤ, ਕਿਸੇ ਨੂੰ ਕੁਝ ਪਾਠਾਂ ਨੂੰ ਕੁਝ ਬਣ ਜਾ। ਤਿਤ ਸਰਵਰੜਾ ਹੈ ਪਹਿਲੇ ਨਿਵਾਸਾ, ਪਾਣੀ ਪਾਪ ਜਿੱਤੇ ਨਹੀਂ ਕੀਆ? ਪੰਕਜ ਮੋਹ, ਪੱਗ ਨਹੀਂ ਚੱਲੇ। ਹਮ ਦੇਖਾ ਤਾਂ ਹੈ ਡੂਬੀ ਅਲੇ, ਅਜੇ ਸਾਰੀ ਦੁਨੀਆਂ ਅਸੀਂ ਸਾਰੇ ਡੁੱਬੀ ਜਾ ਰਹੇ ਹਾਂ ਉਸ ਤਲਾਅ ਚ। ਹਮ ਦੇਖੇ ਤਾਂ ਡੂਬੀ ਵਾਲੇ, ਚਿਤ ਸਰਵੜੇ ਪਹਿਲੇ ਨਿਵਾਸ, ਉੱਥੇ ਵੀ ਆਉਂਦੇ ਚਿਤ ਚੇਤ ਸੀ ਕੀ ਨਹੀਂ? ਹਰ ਬਿਸਰ ਇੱਥੇ ਦੇਖਣ ਗਲਿਆ। ਔਰ ਇਹੋ ਹੀ ਹੈ, ਕਰਣੀ ਕਾਗਜ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉ ਜਿਉ ਕਿਰਤ ਚਲਾਏ ਤੂੰ ਚੱਲੀਏ, ਤੋ ਗੁਣ ਨਾਹੀਂ। ਜਿੱਥੇ ਗੁਣ ਦਾ ਲਫ਼ਜ਼ ਆ ਜੇ ਘੁੱਟ ਕੇ ਬੰਨ ਲਈਏ ਪੱਲੇ, ਨਾਮ ਜਪਣਾ ਹੈ ਤੋ ਸੱਚ ਤੀਰਥੇ ਨਾਵੋ ਹਰੇ ਗੁਣ ਗਾਵੋ। ਅਸੀਂ 30 ਸਾਲ ਇਸ ਲਫ਼ਜ਼ ਦਾ ਅਸੀਂ ਤਿਲਕਦੇ ਰਹੇ ਇਸ ਲਫ਼ਜ਼।